आठ पहर गोविंद गुण साधु, आठ पहर गोविंद गुण गाइए, बिसरना कोई सासा जियो। मन तन रत्ता राम प्यारे, सर्वस दी जय अपना वारे। आठ पहर गोविंद गुण गाइए, बिसर ना कोई सासा जियो। सोई साजन मीत प्यारा, राम नाम साध संग बिचारा। साधु संग तरीजै सागर, कटिया जमकी फासा जियो। चार पदार्थ हर की सेवा, पार जात जाप वाला खिया पेवा। काम क्रोध किलविख गुर काटे, पूर्ण होई आसा जियो। पूर्ण भाग भये जिस प्राणी, साध संग मिले सारंग पाणी। नानक नाम वस्या जिस अंतर, प्रवाण ग्रस्त उदासा जियो। पूर्ण भाग भये जिस प्राणी, साध संग मिले सारंग पाणी। नानक नाम वस्या जिस अंतर, प्रवाण ग्रस्त उदासा जियो। वाहिगुरु जी का खालसा, वाहिगुरु जी की फतेह।
मेर करो त्रंट मोह जाहे, गरीबन वाज ना दूसर तो सो। पूल शिमो हमरी प्रभ्याप, ना पुलन हार कहूं को मोसो। सेव करी तुमरी तेन के, सब ही गृह देखियात दारब परोसो। या कल मैं सब काल किरपान के, पारी पूजान को पारी परोसो। कहां बुद्ध प्रभ तुष हमारी, बरन सके मेहमान जो तिहारी। हम ना सकत कर सिफत तुमारी, आप लेहो तुम कथा सुधारी। मूक उचरे शास्त्र खाट, पेंग गेरन चढ़ जाए। अंध लख बदरो सुन जौ काल कृपा कराए अंध लख बदरो सुन जौ काल कृपा कराए परम सम्मान योग गुरु खालसा सतसंग जियो प्यार सत्कार सहित सतगुरु दी फतेह बुलाओ वाहिगुरु जी का खालसा वाहिगुरु जी की फतेह। आप संगतां वडभागी हो अमृत वेले दे सुहावने समय अंदर सतगुरु दे पावन पवित्र सोने दरबार दियां हाजरियां भर रहे हो। इस पागा समां एवें नहीं गुरु दी मेहर दे नाल ही प्राप्त हुंदा है। एक बार कलगीधर पातशाह साहिब कमाल धन श्री गुरु गोबिंद सिंह साहिब जी महाराज हजूर दा दरबार सजिया होया है। किसे गुरसिख ने हजूर दे चरणा दे विच बेनती कीती ऐ गरीबन वाज सतगुरु जी आप कृपा करके ए दसो जेड़े गुरसिख माई भाई आप जी दे चरणा विच हाजर हुंदे हन उन्हां नूं की मिलदा है। तां चोजी पातशाह ने प्रसन्न हो के जवाब दिता खालसा जी हाजरां को मेहर है जेड़े गुरसिख माई भाई गुरु चरणा विच हाजर हुंदे हन उन्हां ते गुरु दी मेहर हो जांदी है ते जिहड़े महाराज गैर हाजर रहिंदे ने उन्हां बारे की ख्याल है। तां हजूर ने मुस्करा के आखिया भी हाजरां को बेमेहर है खालसा जी जिहड़े गैर हाजर रहिंदे ने ओ गुरु दी मेहर तों वांझे रह जांदे हन। गुरु दी मेहर एक बहुत वड्डी दात है जिहड़ा काम असी नहीं कर सकदे ते गुरु दी मेहर दे नाल ओ काम हो जांदा है। साडे जीवन दा जो असली मनोरथ है ओ है मिल जगदीश मिलन की बरिया चिरंकाल ए देह संजरिया उस अकाल पुरख वाहिगुरु परमेश्वर दी प्राप्ति ए साडे जीवन दा महान कारज है साडे जीवन दा प्रयोजन भी है। पर इस नूं सिद्ध करन वास्ते गुरप्रसाद दी लोड है। आपां जदों मूल मंत्र पढ़दे हाँ उस मूल मंत्र दे अंदर ही धन गुरु नानक देव महाराज सच्चे पातशाह ने गुरप्रसाद शब्द लिखिया है जिसका मतलब यह है जे असी उस अकाल पुरख वाहिगुरु परमेश्वर नूं मिलना है गुरु दी कृपा द्वारा ही मिलिया जा सकदा है। क्यों हजूर ने सतगुरु नूं इस तुरकी बाणी अंदर दरगाही वसीठ दी उपाधि बख्शिश कीती है। जैसा सतगुर सुनी दा तैसो ही मैं डेठ विछड़िया मेले प्रभु ਹਰ ਦਰਗਹਿ ਕਾਬਾ ਸੀਠ ਹਰ ਨਾਮੂ ਮੰਤਰ ਦਰੜਾਹੇ ਦਾ ਕੱਟੇ ਹੋਮੈ ਰੋਗ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਤੁਰੇ ਪਇਆ ਸੰਜੋਗ ਸਤਿਗੁਰੂ ਦਰਗਾਹੀ ਵਿਚੋਲੇ ਹਨ ਉਹਨਾਂ ਦੀ ਕਿਰਪਾ ਦੁਆਰਾ ਹੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਹੁੰਦਾ ਹੈ। ਇਸ ਲਈ ਗੁਰੂ ਮਿਹਰ ਅਤੇ ਗੁਰ ਕਿਰਪਾ ਅਤੇ ਗੁਰਪ੍ਰਸਾਦ ਦੀ ਹਮੇਸ਼ਾ ਸਾਨੂੰ ਲੋੜ ਹੈ। ਹਰ ਗੁਰਸਿੱਖ ਮਾਈ ਭਾਈ ਨੇ ਜੇ ਗੁਰਪ੍ਰਸਾਦ ਗੁਰੂ ਦੀ ਮਿਹਰ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰਨੀ ਹੈ ਤਾਂ ਉਸਨੂੰ ਗੁਰੂ ਮਹਾਰਾਜ ਦੇ ਕੋਲ 'ਤੇ ਆਉਣਾ ਹੀ ਪਵੇਗਾ। ਕੋਈ ਆਦਮੀ ਪਿਆਸਾ ਹੈ, ਗਰਮੀ ਦੀ ਮੌਸਮ ਹੈ, ਉਹ ਕਿਸੇ ਦੂਰ ਥਾਂ 'ਤੇ ਬੈਠਾ ਹੈ, ਜੇ ਹੁਣ ਉਹ ਆਖੇ ਕਿ ਖੂਹ ਮੇਰੇ ਪਾਸ ਚੱਲ ਕੇ ਆਵੇ ਅਤੇ ਮੈਂ ਪਾਣੀ ਪੀ ਕੇ ਪਿਆਸ ਬੁਝਾ ਲਵਾਂ, ਇਹ ਉਸਦੀ ਇੱਛਾ ਕਿਵੇਂ ਪੂਰੀ ਹੋ ਸਕਦੀ ਹੈ? ਪਿਆਸੇ ਨੂੰ ਖੂਹ ਦੇ ਕੋਲ ਆਪ ਚੱਲ ਕੇ ਜਾਣਾ ਪੈਂਦਾ ਹੈ। ਜਿਹੜਾ ਆਦਮੀ ਇੱਕ ਵਾਰੀ ਖੂਹ ਕੋਲ ਆ ਜਾਂਦਾ ਹੈ ਉਸਦੀ ਪਿਆਸ ਆਪਣੇ ਆਪ ਹੀ ਬੁੱਝ ਜਾਂਦੀ ਹੈ। ਇਸ ਲਈ ਜੇ ਕੋਈ ਮਨੁੱਖ ਇਹ ਚਾਹੁੰਦਾ ਹੈ ਕਿਸੇ ਗੁਫਾ ਦੇ ਵਿੱਚ ਬੈਠ ਕੇ, ਕਿਸੇ ਭੋਰੇ ਵਿੱਚ ਬੈਠ ਕੇ, ਕਿਸੇ ਬੰਦ ਕਮਰੇ ਦੇ ਵਿੱਚ ਬੈਠ ਕੇ ਕਿ ਮੈਨੂੰ ਇੱਥੇ ਸੂਰਜ ਦੀ ਰੌਸ਼ਨੀ ਮਿਲਣੀ ਚਾਹੀਦੀ ਹੈ, ਜੇ ਉਸਨੇ ਸੂਰਜ ਦੀ ਰੌਸ਼ਨੀ ਲੈਣੀ ਹੈ ਤਾਂ ਉਸਨੂੰ ਉਸ ਗੁਫਾ ਤੋਂ, ਉਸ ਭੋਰੇ ਤੋਂ, ਉਸ ਹਨੇਰ ਕੋਠੜੀ ਤੋਂ ਬਾਹਰ ਆਉਣਾ ਹੀ ਪਵੇਗਾ। ਇਸ ਲਈ ਜਿਹੜਾ ਬਾਹਰ ਆ ਜਾਂਦਾ ਹੈ ਅਤੇ ਉਸਨੂੰ ਉਹ ਸੂਰਜ ਦੀ ਰੌਸ਼ਨੀ ਮਿਲਦੀ ਹੈ। ਜੇ ਆਪਾਂ ਵੀ ਚਾਹੁੰਦੇ ਹਾਂ ਸਾਡੇ 'ਤੇ ਗੁਰੂ ਦੀ ਮਿਹਰ ਹੋ ਜਾਵੇ, ਫਿਰ ਹਰ ਗੁਰਸਿੱਖ ਮਾਈ ਭਾਈ ਨੂੰ ਗੁਰੂ ਦੇ ਕੋਲ ਆਉਣਾ ਚਾਹੀਦਾ ਹੈ। ਇਹ ਗੱਲ ਵੱਖਰੀ ਹੈ। ਹੁਣ ਐਸੇ ਸਾਧਨ ਬਣ ਗਏ ਨੇ, ਰੇਡੀਓ ਹੈ, TV ਹੈ, ਅਸੀਂ ਆਪਣੇ ਘਰਾਂ ਦੇ ਵਿੱਚ ਬੈਠ ਕੇ ਵੀ ਬਾਣੀ ਕੀਰਤਨ ਕਥਾ ਸੁਣ ਰਹੇ ਹਾਂ। ਬਹੁਤ ਅੱਛੀ ਗੱਲ ਹੈ, ਪਰ ਫਿਰ ਵੀ ਜੇ ਆਪਾਂ ਗੁਰੂ ਦੀ ਮਿਹਰ ਪ੍ਰਾਪਤ ਕਰਨੀ ਹੈ ਤਾਂ ਸਾਨੂੰ ਗੁਰਦੁਆਰੇ ਸਾਹਿਬ ਗੁਰੂ ਘਰ ਦੇ ਵਿੱਚ ਵੀ ਆਉਣਾ ਪਵੇਗਾ। ਜਦੋਂ ਆਪਾਂ ਗੁਰੂ ਮਹਾਰਾਜ ਦੇ ਕੋਲ ਆ ਜਾਂਦੇ ਹਾਂ, ਹਾਜ਼ਰਾਂ ਕੋ ਮਿਹਰ ਹੈ, ਫਿਰ ਹੀ ਸਾਨੂੰ ਗੁਰੂ ਦੀ ਮਿਹਰ ਪ੍ਰਾਪਤ ਹੋ ਸਕਦੀ ਹੈ। ਯਤਨ ਕਰੋ, ਸਤਿਗੁਰੂ ਦਾ ਹੁਕਮ ਤਾਂ ਦੋ ਵਾਰ ਦਾ ਹੈ ਵੀ ਦੋ ਵਾਰ ਆ ਕੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰੀ ਭਰੋ, ਪਰ ਜੇ ਦੋ ਵਾਰ ਨਹੀਂ ਕਮ ਸੇ ਕਮ ਇੱਕ ਵਾਰ ਤਾਂ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰਨੀ ਹੀ ਚਾਹੀਦੀ ਹੈ। ਜਦੋਂ ਅਸੀਂ ਇਹ ਕਦੋਂ ਵੀ ਗੁਰੂ ਵੱਲ ਚੱਲਦੇ ਹਾਂ ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਮਨ ਦੇ ਵਿੱਚ ਕਿੰਨਾ ਪਿਆਰ ਉਮਗਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਹਨ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਜਦੋਂ ਗੁਰਸਿੱਖ ਇੱਕ ਕਦਮ ਗੁਰੂ ਵੱਲ ਚੱਲਦਾ ਹੈ ਤੇ ਸਤਿਗੁਰੂ ਕਰੋੜਾਂ ਕਦਮ ਅੱਗੇ ਆ ਕੇ ਉਹ ਸਿੱਖ ਦਾ ਸਵਾਗਤ ਕਰਦੇ ਹਨ। ਇਹ ਗੱਲ ਕੁਝ ਇਸ ਤਰ੍ਹਾਂ ਦੀ ਹੈ ਜਿਵੇਂ ਕਿਸੇ ਦਾ ਲਾਡਲਾ ਫਰਜ਼ੰਦ, ਕਿਸੇ ਦਾ ਲਾਡਲਾ ਪੁੱਤਰ ਕਿਤੇ ਵਿਦੇਸ਼ ਵੀ ਚਲਿਆ ਜਾਂਦਾ ਹੈ, ਮਾਤਾ ਪਿਤਾ ਹਰ ਵੇਲੇ ਉਹਦਾ ਰਾਹ ਤੱਕਦੇ ਨੇ। ਜਦੋਂ ਕਿਧਰੇ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਹੁਣ ਸਾਡਾ ਲਾਡਲਾ ਸਾਡੇ ਪਾਸ ਆ ਰਿਹਾ ਹੈ, ਉਹਨਾਂ ਦੇ ਮਨ ਦੇ ਵਿੱਚ ਇੰਨਾ ਚਾਅ ਹੁੰਦਾ ਹੈ ਕਿ ਅਸੀਂ ਉਹਦਾ ਕਿਵੇਂ ਸਵਾਗਤ ਕਰੀਏ। ਇਸ ਢੰਗ ਦੇ ਨਾਲ ਜਦੋਂ ਕੋਈ ਗੁਰਸਿੱਖ ਮਾਈ ਭਾਈ ਗੁਰੂ ਵੱਲ ਆਉਂਦਾ ਹੈ, ਗੁਰੂ ਦੇ ਮਨ ਦੇ ਵਿੱਚ ਵੀ ਇੰਨਾ ਹੀ ਚਾਓ ਅਤੇ ਉਮਾ ਪੈਦਾ ਹੁੰਦਾ ਹੈ। ਕਿਉਂ? ਸਤਿਗੁਰੂ ਸਾਡੇ ਧਰਮ ਦੇ ਮਾਤਾ ਪਿਤਾ ਨੇ, ਕਲਗੀਧਰ ਪਾਤਸ਼ਾਹ ਨੇ ਆਪਣੇ ਪੁੱਤਰ ਵਾਰ ਕੇ ਸਾਨੂੰ ਆਪਣੇ ਸਪੁੱਤਰ ਬਣਾਇਆ ਸੀ। ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੋਇਓ ਤੂੰ ਕਿਆ ਹੋਆ, ਜੀਵਤ ਕਈ ਹਜ਼ਾਰ। ਹਰ ਮਾਤਾ ਪਿਤਾ ਦਾ ਇੱਕ ਸੰਕਲਪ ਹੁੰਦਾ ਹੈ ਕਿ ਕਮ ਸੇ ਕਮ ਮੇਰਾ ਪੁੱਤਰ ਦਿਨ ਦੇ ਵਿੱਚ ਕੁਝ ਨਾ ਕੁਝ ਸਮਾਂ ਮੇਰੇ ਕੋਲ ਆਵੇ, ਮੇਰੇ ਕੋਲ ਬੈਠੇ, ਮੇਰਾ ਦੁੱਖ ਸੁੱਖ ਸੁਣੇ। ਅਤੇ ਜੇ ਪੁੱਤਰ ਪਿਤਾ ਦੇ ਕੋਲ ਨਹੀਂ ਜਾਂਦਾ ਤਾਂ ਪਿਤਾ ਦਾ ਮਨ ਪੁੱਛਿਆ ਜਾਣੀਏ, ਉਹ ਕਿਵੇਂ ਬੇਚੈਨੀ ਦੇ ਵਿੱਚ ਆਪਣਾ ਸਮਾਂ ਬਤੀਤ ਕਰਦਾ ਹੈ। ਇਸ ਲਈ ਹਰ ਗੁਰਸਿੱਖ ਮਾਈ ਭਾਈ ਨੂੰ ਗੁਰੂ ਦੇ ਪਾਸ ਆਉਣ ਵਾਸਤੇ ਜ਼ਰੂਰ ਵਕਤ ਕੱਢਣਾ ਚਾਹੀਦਾ ਹੈ। ਇਹਦੇ ਨਾਲ ਸਾਡੇ ਮਨ ਨੂੰ ਸਕੂਨ ਵੀ ਮਿਲਦਾ ਹੈ ਅਤੇ ਨਾਲ ਸਤਿਗੁਰੂ ਦੀ ਆਸੀਸ ਵੀ ਮਿਲਦੀ ਹੈ। ਇਹਦੇ ਨਾਲ ਸਾਡਾ ਮਨ ਹਮੇਸ਼ਾ ਪ੍ਰਸੰਨ ਰਹਿੰਦਾ ਹੈ। ਸਾਨੂੰ ਜੀਵਨ ਦੇ ਵਿੱਚ ਸਾਰੀਆਂ ਖੁਸ਼ੀਆਂ ਅਤੇ ਖੇੜੇ ਵੀ ਪ੍ਰਾਪਤ ਹੁੰਦੇ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਮਾਝ ਰਾਗ ਦੇ ਅੰਦਰ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਹਜ਼ੂਰ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਸਵਾਲ ਕੀਤਾ, ਇਹ ਗਰੀਬਨ ਵਾਜ ਸਤਿਗੁਰੂ ਜੀ, ਆਪ ਕਿਰਪਾ ਕਰੋ, ਸਾਨੂੰ ਇਹ ਦੱਸੋ ਸਾਡੇ ਜੀਵਨ ਦੀ ਸਫਲਤਾ ਕਿਵੇਂ ਹੋ ਸਕਦੀ ਹੈ? ਤਾਂ ਹਜ਼ੂਰ ਇਸ ਦਾ ਜਵਾਬ ਦਿੰਦੇ ਹਨ, ਆਪ ਸੰਗਤਾਂ ਪ੍ਰੇਮ ਦੇ ਨਾਲ ਪਵਿੱਤਰ ਬਾਣੀ ਦੀ ਲੜੀਵਾਰ ਕਥਾ ਸਰਵਣ ਕਰੋ ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਮਾਝ ਮਹੱਲਾ ਪੰਜਵਾਂ। ਮਨ ਤਨ ਰਤਾ ਰਾਮ ਪਿਆਰੇ,
ਪੜ੍ਹਦੀ ਹੋਗੀ,
ਸਰਬਸ ਦੀਜੈ ਆਪਣਾ ਵਾਰੇ।
ਮਾਝ ਮਹੱਲਾ ਪੰਜਵਾਂ, ਮਾਝ ਰਾਗ ਦਾ ਨਾਮ ਹੈ, ਮਹੱਲਾ ਪੰਜਵਾਂ, ਇਹ ਪੰਜਵੇਂ ਪਾਤਸ਼ਾਹ ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਸੂਚਕ ਸ਼ਬਦ ਹੈ। ਭਾਵ ਮਾਝ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਕੀ ਆਖਦੇ ਨੇ? ਮਨ ਤਨ ਰਤਾ ਰਾਮ ਪਿਆਰੇ। ਜਿਹੜਾ ਮਨੁੱਖ ਚਾਹੁੰਦਾ ਹੈ ਮੇਰਾ ਮਨ ਵੀ ਅਤੇ ਮੇਰਾ ਤਨ ਸਰੀਰ ਵੀ ਉਸ ਰਾਮ ਵਿਆਪਕ ਸਰੂਪ, ਉਸ ਪਿਆਰੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗਿਆ ਜਾਵੇ, ਉਹਦੀ ਭਗਤੀ ਦੇ ਰੰਗ ਵਿੱਚ ਰੰਗਿਆ ਜਾਵੇ, ਫਿਰ ਉਹਨੂੰ ਕੀ ਕਰਨਾ ਚਾਹੀਦਾ ਹੈ? ਤਾਂ ਹਜ਼ੂਰ ਕਹਿੰਦੇ ਨੇ, ਸਰਬਸ ਦੀਜੈ ਆਪਣਾ ਵਾਰੇ। ਸਰਬਸ ਦਾ ਅਰਥ ਹੈ ਸਰਬੰਸ, ਸਭ ਕੁਝ। ਉਸਨੂੰ ਆਪਣੇ ਇਸ਼ਟ ਤੋਂ, ਗੁਰੂ ਪਰਮੇਸ਼ਰ ਤੋਂ ਕੁਰਬਾਨ ਕਰ ਦੇਣਾ ਚਾਹੀਦਾ ਹੈ। ਜਿਹੜਾ ਮਨੁੱਖੀ ਚਾਹੁੰਦਾ ਹੈ ਮੇਰਾ ਮਨ ਅਤੇ ਤਨ ਉਸ ਵਾਹਿਗੁਰੂ ਦੇ ਨਾਮ ਦੇ, ਭਗਤੀ ਦੇ, ਪ੍ਰੇਮ ਦੇ ਰੰਗ ਵਿੱਚ ਰੰਗਿਆ ਜਾਵੇ, ਅਤੇ ਉਸਨੂੰ ਆਪਣਾ ਤਨ ਮਨ ਤਨ ਸਾਰਾ ਗੁਰੂ ਤੋਂ ਕੁਰਬਾਨ ਕਰ ਦੇਣਾ ਚਾਹੀਦਾ ਹੈ। ਕਿਉਂ? ਹੁਣ ਕੋਈ ਆਪਾਂ ਕਿਸੇ ਬਸਤਰ ਦਾ ਰੰਗ ਚੜ੍ਹਾਉਣਾ ਹੋਵੇ, ਉਹ ਬਸਤਰ ਲਲਾਰੀ ਨੂੰ ਦੇਣਾ ਹੀ ਪਵੇਗਾ। ਜੇ ਕੋਈ ਆਦਮੀ ਇਹ ਗੱਲ ਆਖੇ ਕਿ ਮੈਂ ਕੱਪੜੇ ਨੂੰ ਰੰਗ ਵੀ ਚੜ੍ਹਾਉਣਾ ਹੈ ਪਰ ਮੈਂ ਲਾਰੀ ਨੂੰ ਨਹੀਂ ਦੇਣਾ, ਆਪਣੇ ਆਪ ਹੀ ਰੰਗ ਚੜ੍ਹ ਜਾਵੇ, ਇਹ ਗੱਲ ਹੋ ਨਹੀਂ ਸਕਦੀ। ਜੇ ਆਪਾਂ ਬਸਤਰ ਨੂੰ ਰੰਗ ਚੜ੍ਹਾਉਣਾ ਹੈ, ਉਹ ਬਸਤਰ ਲਲਾਰੀ ਨੂੰ ਦੇਣਾ ਹੀ ਪੈਣਾ, ਬਿਨਾਂ ਦਿੱਤਿਆਂ ਰੰਗ ਨਹੀਂ ਚੜ੍ਹ ਸਕਦਾ। ਇਸੇ ਤਰ੍ਹਾਂ ਜਿਹੜਾ ਮਨੁੱਖ ਆਪਣੇ ਮਨ ਅਤੇ ਤਨ ਨੂੰ ਉਸ ਵਾਹਿਗੁਰੂ ਦੇ ਨਾਮ ਦਾ, ਭਗਤੀ ਦਾ ਰੰਗ ਚੜ੍ਹਾਉਣਾ ਚਾਹੁੰਦਾ ਹੈ, ਸਰਬੰਸ ਦੀਜੈ ਆਪਣਾ ਵਾਰੇ, ਅਤੇ ਉਸਨੂੰ ਸਰਬੰਸ ਤਨ ਮਨ ਤਨ ਸਭ ਸੌਂਪ ਗੁਰ ਕੋ, ਗੁਰੂ ਨੂੰ ਅਰਪਣ ਕਰਨਾ ਪਵੇਗਾ। ਜਦੋਂ ਆਪਾਂ ਲਲਾਰੀ ਨੂੰ ਕੱਪੜਾ ਦੇ ਦੇਣੇ ਫਿਰ ਹੀ ਉਹ ਰੰਗ ਚੜ੍ਹਾਉਂਦਾ। ਇਸੇ ਤਰ੍ਹਾਂ ਜਦੋਂ ਆਪਾਂ ਤਨ ਮਨ ਤਨ ਸਾਰਾ ਗੁਰੂ ਨੂੰ ਅਰਪਣ ਕਰ ਦਿੰਦੇ ਹਾਂ, ਫਿਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰ ਦਿੰਦੇ ਹਨ।
ਅੱਠ ਪਹਿਰ ਗੋਵਿੰਦ ਗੁਣ ਗਾਈਐ ਬਿਸਰਨਾ ਕੋਈ ਸਾਸਾ ਜੀਓ।
ਹਜ਼ੂਰ ਕਹਿੰਦੇ ਨੇ ਜੇ ਤੁਸੀਂ ਆਪਣੇ ਮਨ ਤੇ ਤਨ ਨੂੰ ਉਸ ਪਿਆਰੇ ਪ੍ਰਭੂ ਦਾ ਰੰਗ ਚੜਾਉਣਾ ਹੈ ਫਿਰ ਅੱਠੇ ਪੈਰ ਗੋਵਿੰਦ ਗੁਣ ਗਾਈਏ। ਉਸ ਗੋਵਿੰਦ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਗਾਉਣਾ ਚਾਹੀਦਾ ਹੈ। ਦਿਨ ਰਾਤ ਬਾਣੀ ਪੜ੍ਹੋ, ਦਿਨ ਰਾਤ ਵਾਹਿਗੁਰੂ ਦਾ ਜਸ ਕਰੋ। ਜਦੋਂ ਅੱਠੇ ਪੈਰ ਵਾਹਿਗੁਰੂ ਦੇ ਗੁਣਾਂ ਨੂੰ ਗਾਓਗੇ ਫਿਰ ਉਹ ਤੁਹਾਨੂੰ ਨਾਮ ਦਾ ਭਗਤੀ ਦਾ ਰੰਗ ਚੜ੍ਹ ਜਾਵੇਗਾ। ਹਰ ਦਿਨ ਰਹਿਣ ਕੀਰਤਨ ਗਾਈਏ। ਬਹੁੜ ਨ ਜੋਨੀ ਪਾਈਐ ਜਿਸ ਦੇਵੈ ਪੁਰਖ ਵਿਧਾਤਾ, ਹਰ ਰਸਤੇ ਨਹੀਂ ਜਾਤਾ। ਹਜ਼ੂਰ ਕਹਿੰਦੇ ਨੇ ਐਸਾ ਰੰਗ ਚੜ੍ਹ ਜਾਵੇਗਾ ਫਿਰ ਕਦੀ ਉਹ ਲਹੇਗਾ ਨਹੀਂ। ਰਾਮ ਰੰਗ ਕਦੇ ਉਤਰ ਨਾ ਜਾਏ, ਗੁਰ ਪੂਰਾ ਜਿਸ ਦੇ ਬੁਝਾਏ। ਵਾਹਿਗੁਰੂ ਦੇ ਨਾਮ ਦਾ ਰੰਗ ਅਜਿਹਾ ਰੰਗ ਹੈ ਜਿਹੜਾ ਕਦੀ ਵੀ ਉਤਰਦਾ ਨਹੀਂ ਹੈ। ਹਜ਼ੂਰ ਦੇ ਬਚਨ ਨੇ ਕਾਇਆ ਕਾਪਰ ਚੀਰ ਬਹੁ ਫਾਰੇ, ਹਰ ਰੰਗ ਨਾ ਲਹਿ ਸਪੱਗ। ਇਹ ਸਰੀਰ ਇਹ ਕੱਪੜਾ ਹੈ, ਜਦੋਂ ਇਸ ਸਰੀਰ ਰੂਪੀ ਕੱਪੜੇ ਨੂੰ ਇੱਕ ਵਾਰੀ ਸਤਿਗੁਰੂ ਨਾਮ ਦਾ, ਬਾਣੀ ਦਾ, ਸਿੱਖੀ ਦਾ ਅਤੇ ਭਗਤੀ ਦਾ ਰੰਗ ਚੜ੍ਹਾ ਦਿੰਦੇ ਹਨ, ਫਿਰ ਇਹ ਸਰੀਰ ਰੂਪੀ ਕੱਪੜਾ ਤੇ ਭਾਵੇਂ ਪਾਠ ਜਾਵੇ, ਲੀਰੋ ਲੀਰ ਹੋ ਜਾਵੇ, ਪਰ ਉਹ ਰੰਗ ਨਹੀਂ ਉਤਰਦਾ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਸਾਡਾ ਇਤਿਹਾਸ ਬੜਾ ਸੁਨਹਿਰੀ ਹੈ। ਜਦੋਂ ਭਾਈ ਮਤੀ ਦਾਸ ਜੀ ਨੂੰ ਆਰੇ ਦੇ ਨਾਲ ਚੀਰਿਆ ਗਿਆ, ਉਸ ਵੇਲੇ ਜਲਾਦਾਂ ਨੇ, ਹੁਕਮਰਾਨਾਂ ਨੇ ਪੁੱਛਿਆ ਸੀ ਤੁਹਾਡੀ ਆਖਰੀ ਖਾਹਿਸ਼ ਕੀ ਹੈ। ਉਹ ਕਹਿਣ ਲੱਗੇ ਸਾਡੀ ਆਖਰੀ ਖਾਹਿਸ਼ ਇਹ ਹੈ ਵੀ ਸਾਡਾ ਮੁੱਖ ਗੁਰੂ ਮਹਾਰਾਜ ਦੇ ਪਿੰਜਰੇ ਵੱਲ ਕਰ ਦਿਓ, ਫਿਰ ਜੋ ਕੁਝ ਕਰਨਾ ਕਰੀ ਜਾਇਓ, ਸਾਨੂੰ ਪਰਵਾਹ ਨਹੀਂ ਹੋਵੇਗੀ। ਭਾਈ ਮਤੀ ਦਾਸ ਜੀ ਦੇ ਸਰੀਰ ਨੂੰ ਆਰੇ ਨਾਲ ਚੀਰਿਆ ਗਿਆ, ਪਰ ਉਹ ਉਸ ਵੇਲੇ ਜਪਜੀ ਸਾਹਿਬ ਪੜ੍ਹ ਰਹੇ ਨੇ। ਸਰੀਰ ਚੀਰਿਆ ਜਾ ਰਿਹਾ ਹੈ, ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾ ਹੋ, ਪਰ ਬਾਣੀ ਨਹੀਂ ਵਿਸਰੀ। ਅਸੀਂ ਤਾਂ ਬਾਣੀ ਪੜ੍ਹਦੇ ਹੀ ਨਹੀਂ, ਪਰ ਉਹਨਾਂ ਪੁਰਾਤਨ ਗੁਰਸਿੱਖਾਂ ਦਾ ਜੀਵਨ ਸੀ, ਉਹਨਾਂ ਨੇ ਗੁਰਬਾਣੀ ਨੂੰ ਜੀਵਨ ਦਾ ਆਧਾਰ ਬਣਾਇਆ ਹੋਇਆ ਸੀ। ਜਿਵੇਂ ਮੱਛੀ ਦਾ ਜੀਵਨ ਪਾਣੀ ਹੈ, ਗੁਰਸਿੱਖ ਦਾ ਜੀਵਨ ਸਤਿਗੁਰੂ ਦੀ ਬਾਣੀ ਹੈ, ਪਰ ਅਸੀਂ ਇਸ ਨੂੰ ਜੀਵਨ ਸਮਝਿਆ ਨਹੀਂ, ਹਾਲੇ ਜੀਵਨ ਬਣਾਇਆ ਨਹੀਂ। ਇਸੇ ਕਰਕੇ ਸਾਨੂੰ ਬਾਣੀ ਪੜ੍ਹਨੀ ਔਖੀ ਲੱਗਦੀ ਹੈ। ਪਰ ਹਜ਼ੂਰ ਕਹਿੰਦੇ ਨੇ ਜਦੋਂ ਬਾਣੀ ਦਾ ਰੰਗ ਚੜ੍ਹ ਜਾਂਦਾ ਹੈ ਫਿਰ ਚਾਹੇ ਸਰੀਰ ਵੀ ਕੱਟਿਆ ਜਾਵੇ, ਸਰੀਰ ਦੇ ਟੋਟੇ ਟੋਟੇ ਕੀਤੇ ਜਾਣ, ਸਰੀਰ ਦਾ ਬੰਦ ਬੰਦ ਵੀ ਕੱਟਿਆ ਜਾਵੇ, ਤਾਂ ਵੀ ਉਸ ਰੰਗ ਦੇ ਵਿੱਚ ਫਰਕ ਨਹੀਂ ਪੈਂਦਾ। ਕਾਇਆ ਕਾਪਰ ਚੀਰ ਬਹੁ ਫਾਰੇ, ਹਰ ਰੰਗ ਨਾ ਲਹਿ ਸਪੱਗ। ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲਿਆ ਗਿਆ, ਪਰ ਜਿਹੜਾ ਰੰਗ ਉਹਨਾਂ ਨੂੰ ਚੜ੍ਹਿਆ ਸੀ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਪਾਉਤ ਜਨਾ ਕਾ ਮਨ ਬਿਸਰਾਮ। ਸੁਖਮਨੀ ਸਾਹਿਬ ਪੜ੍ਹ ਰਹੇ ਨੇ, ਸ਼ਾਂਤ ਬੈਠੇ ਨੇ, ਸਰੀਰ ਉਬਲ ਰਿਹਾ ਹੈ ਅਤੇ ਮਨ ਸ਼ਾਂਤ ਹੈ। ਜਿਹਨੂੰ ਰੰਗ ਇੱਕ ਵਾਰੀ ਬਾਣੀ ਦਾ ਚੜ੍ਹ ਜਾਵੇ ਫਿਰ ਕਦੀ ਉਤਰਦਾ ਨਹੀਂ ਹੈ। ਤਪਤ ਮਾਹੇ ਠੰਡ ਵਰਤਾਈ, ਅੰਦ ਪਿਆ ਦੁੱਖ ਨਾਠੇ ਪਾਈ, ਐਸੀ ਉਹਨਾਂ ਨੂੰ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਭਾਈ ਸਤੀ ਦਾਸ ਜੀ ਨੂੰ ਰੂਹ ਵਿੱਚ ਲਪੇਟ ਕੇ ਸਾੜਿਆ ਜਾ ਰਿਹਾ ਹੈ, ਪਰ ਉਹ ਗੁਰਸਿੱਖ ਉੱਚੀ ਉੱਚੀ ਬਾਣੀ ਪੜ੍ਹ ਰਿਹਾ ਹੈ, ਕੋਈ ਅੱਗ ਦਾ ਸੇਕ ਨਹੀਂ ਉਸਨੂੰ ਸਾੜਦਾ, ਮਨ ਸ਼ਾਂਤ ਹੈ। ਇਹ ਬਾਣੀ ਦੀ ਕਿਰਪਾ ਹੈ। ਹਜ਼ੂਰ ਕਹਿੰਦੇ ਨੇ ਆਠ ਪਹਿਰ ਗੋਬਿੰਦ ਗੁਣ ਗਾਈਐ, ਗੁਰਮੁਖੋ ਅੱਠੇ ਪਹਿਰ ਵਾਹਿਗੁਰੂ ਦੇ ਗੁਣ ਗਾਉਂਦੇ ਰਵੋ, ਬਿਸਰਨਾ ਕੋਈ ਸਾਸਾ ਜੀਓ। ਹੇ ਪਿਆਰੇ ਜੀਓ, ਕੋਈ ਵੀ ਸਵਾਸ ਤੁਹਾਨੂੰ ਬਾਣੀ ਵਿਸਰੇ ਨਾ, ਕੋਈ ਵੀ ਸਵਾਸ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਅਜਾਈ ਨਾ ਜਾਵੇ। ਕਿਉਂ? ਹਜ਼ੂਰ ਨੇ ਬਾਣੀ ਵਿੱਚ ਲਿਖਿਆ ਹੈ, ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰਜਾਰੀ। ਬਿਨਾਂ ਸਿਮਰਨ ਤੋਂ ਜਿਹੜਾ ਅਸੀਂ ਜੀਵਨ ਬਸਰ ਕਰਦੇ ਹਾਂ ਉਹ ਤੇ ਭਾਈ ਸੱਪ ਦੀ ਉਮਰ ਵਰਗਾ ਹੈ, ਦੁਖਦਾਈ। ਸੱਪ ਦੀ ਉਮਰ ਭਾਵੇਂ ਬਹੁਤ ਲੰਬੀ ਹੁੰਦੀ, ਪਰ ਸਭ ਦੀ ਲੰਬੀ ਉਮਰ ਕੋਈ ਵਰਦਾ ਨਹੀਂ ਬਲਕਿ ਉਹਦੇ ਲਈ ਇੱਕ ਸਰਾਪ ਹੀ ਮੰਨੀ ਗਈ ਹੈ। ਕਿਉਂ? ਇੱਕ ਤਾਂ ਉਹ ਆਪਣੀ ਜ਼ਹਿਰ ਦੇ ਨਾਲ ਸੜਦਾ ਰਹਿੰਦਾ, ਦੂਸਰਾ ਹਰ ਵੇਲੇ ਉਸਨੂੰ ਲੁੱਕ ਲੁੱਕ ਕੇ ਰਹਿਣਾ ਪੈਂਦਾ। ਜੇ ਕੋਈ ਸ਼ੇਰ ਦੇ ਵੀ ਉਸਨੂੰ ਡੰਗ ਮਾਰਦਾ ਅਤੇ ਸੱਪ ਨੂੰ ਕੋਈ ਵੀ ਬਰਦਾਸ਼ਤ ਨਹੀਂ ਕਰਦਾ। ਇਸੇ ਲਈ ਬਿਨਾਂ ਸਿਮਰਨ ਤੋਂ ਸੱਪ ਵਰਗੀ ਉਮਰ ਹੁੰਦੀ ਹੈ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਇੱਕ ਬੜਾ ਸੁੰਦਰ ਬਚਨ ਲਿਖਿਆ ਹੈ, ਉਹ ਲਿਖਦੇ ਨੇ, ਨਾਮ ਬਿਨਾਂ ਅਸਵਾਸ ਸਹਿਤ ਹੈ ਜੈਸੇ ਪਸਰਾ ਫੂਕ ਬਹਿਤ ਹੈ। ਨਾਮ ਤੋਂ ਬਿਨਾਂ ਜੋ ਅਸੀਂ ਸਵਾਸ ਲੈ ਰਹੇ ਹਾਂ ਉਹ ਤਾਂ ਲੁਹਾਰ ਦੀ ਖਲ ਵਰਗੇ ਨੇ। ਜਿਵੇਂ ਲੁਹਾਰ ਦੀ ਖਲ ਵਿੱਚ ਹਵਾ ਭਰਦੀ ਅਤੇ ਨਿਕਲ ਜਾਂਦੀ, ਉਹਦਾ ਕੋਈ ਲਾਭ ਤਾਂ ਨਹੀਂ ਕਿਸੇ ਨੂੰ ਹੁੰਦਾ। ਇਸੇ ਤਰ੍ਹਾਂ ਨਾਮ ਤੋਂ ਬਿਨਾਂ ਜੋ ਅਸੀਂ ਸਵਾਸ ਲੈਂਦੇ ਹਾਂ ਉਹ ਸਾਰੇ ਨਿਸਫਲ ਨੇ, ਬੇਕਾਰ ਨੇ। ਪਰ ਹਜ਼ੂਰ ਕਹਿੰਦੇ ਨੇ, ਅੱਠੇ ਪੈਰ ਵਾਹਿਗੁਰੂ ਦੇ ਗੁਣ ਗਾਈ ਚੱਲੋ। ਕੋਈ ਵੀ ਸਵਾਸ ਤੁਹਾਨੂੰ ਵਾਹਿਗੁਰੂ ਦਾ ਨਾਮ ਭੁੱਲੇ ਨਾ। ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੋ, ਫਿਰ ਤੁਹਾਨੂੰ ਵਾਹਿਗੁਰੂ ਦੇ ਪ੍ਰੇਮ ਦਾ ਭਗਤੀ ਦਾ ਰੰਗ ਚੜ੍ਹੇਗਾ।
ਸੋਈ ਸਾਜਨ ਮੀਤ ਪਿਆਰਾ, ਰਾਮ ਨਾਮ ਸਾਧ ਸੰਗ ਵਿਚਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਉਹੀ ਸਾਡਾ ਸੱਜਣ ਹੈ, ਉਹੀ ਸਾਡਾ ਪਿਆਰਾ ਮਿੱਤਰ ਹੈ। ਸਾਡਾ ਤਨ ਦਾ ਵੀ ਸੱਜਣ ਉਹੀ ਹੈ ਅਤੇ ਮਨ ਦਾ ਮੇਲੀ ਮਿੱਤਰ ਵੀ ਉਹੀ ਹੈ। ਰਾਮ ਨਾਮ ਸਾਧ ਸੰਗ ਵਿਚਾਰਾ, ਜਿਹੜਾ ਭਾਈ ਪਰਮੇਸ਼ੁਰ ਦਾ ਨਾਮ ਜਪਦਾ ਹੈ ਅਤੇ ਨਾਲ ਹੀ ਸਾਧ ਸੰਗਤ ਵਿੱਚ ਆ ਕੇ ਗੁਰੂ ਸ਼ਬਦ ਦੀ ਵਿਚਾਰ ਦੇ ਨਾਲ ਜੁੜਦਾ ਹੈ। ਸਾਧ ਸੰਗ ਵਿਚਾਰਾ ਵੀ ਸਾਧ ਸੰਗਤ ਵਿੱਚ ਬੈਠ ਕੇ ਗੁਰੂ ਸ਼ਬਦ ਦੀ ਵਿਚਾਰ ਦੇ ਨਾਲ ਜੁੜਦਾ ਹੈ ਅਤੇ ਹਰ ਵੇਲੇ ਵਾਹਿਗੁਰੂ ਦਾ ਨਾਮ ਜਪਦਾ ਹੈ, ਉਹੀ ਸਾਡਾ ਤਨ ਦਾ ਮਿੱਤਰ ਹੈ, ਉਹੀ ਸਾਡੇ ਮਨ ਦਾ ਮੇਲੀ ਹੈ।
ਸਾਧੂ ਸੰਗ ਤਰੀਜੈ ਸਾਗਰ, ਕਟੀਐ ਜਮਕੀ ਫਾਸਾ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਸਾਧੂ ਸੰਗ, ਸਾਧੂ ਦਾ ਅਰਥ ਇੱਥੇ ਸਤਿਗੁਰੂ ਹੈ, ਵੀ ਸਤਿਗੁਰੂ ਦੀ ਸੰਗਤ ਕਰਕੇ ਇਸ ਭਵ ਸਾਗਰ ਤੋਂ ਤਰ ਜਾਈਦਾ। ਕਿਉਂ? ਸਤਿਗੁਰੂ ਇੱਕ ਬੋਹਿਤ ਨੇ, ਇੱਕ ਜਹਾਜ਼ ਨੇ। ਜਿਹੜਾ ਆਦਮੀ ਜਹਾਜ਼ 'ਤੇ ਚੜ੍ਹ ਜਾਵੇ ਉਹਨੂੰ ਸਮੁੰਦਰ ਪਾਰ ਕਰਨਾ ਕੋਈ ਔਖਾ ਨਹੀਂ ਰਹਿ ਜਾਂਦਾ। ਹਜ਼ੂਰ ਕਹਿੰਦੇ, ਸਾਧੂ ਸੰਗ ਤਰੀਜਾ ਸਾਗਰ, ਜਦੋਂ ਤੁਸੀਂ ਵੀ ਗੁਰੂ ਵਾਲੇ ਬਣ ਗਏ, ਗੁਰੂ ਮਹਾਰਾਜ ਦੀ ਓਟ ਲੈ ਲਈ ਅਤੇ ਫਿਰ ਗੁਰੂ ਮਹਾਰਾਜ ਦੀ ਸੰਗਤ ਕਰਕੇ ਤੁਸੀਂ ਵੀ ਪਵ ਸਾਗਰ ਤੋਂ ਉਤਰ ਜਾਓਗੇ। ਕੱਟਿਆ ਜਮ ਕੀ ਫਾਸਾ ਜੀਓ, ਹੇ ਪਿਆਰੇ ਜੀਓ, ਗੁਰੂ ਦੀ ਕਿਰਪਾ ਦੇ ਨਾਲ ਜਮਾਂ ਦੀ ਫਾਹੀ ਨੂੰ ਵੀ ਕੱਟ ਲਈਦਾ ਹੈ।
ਚਾਰ ਪਦਾਰਥ ਹਰ ਕੀ ਸੇਵਾ, ਪਰ ਜਾਤ ਜਪ ਅਲਖ ਭੇਵਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਜੇ ਚਾਰ ਪਦਾਰਥ ਲੈਣੇ ਨੇ, ਚਾਰ ਪਦਾਰਥ ਕਿਹੜੇ ਨੇ? ਧਰਮ, ਅਰਥ, ਕਾਮ ਅਤੇ ਮੋਖ, ਇਹ ਚਾਰ ਪਦਾਰਥ ਨੇ। ਦੋ ਪਦਾਰਥਾਂ ਦਾ ਸੰਬੰਧ ਸਰੀਰ ਨਾਲ ਹੈ, ਦੋ ਦਾ ਸੰਬੰਧ ਸਾਡੀ ਜ਼ਮੀਰ ਦੇ ਨਾਲ ਹੈ। ਅਰਥ ਅਤੇ ਕਾਮ, ਇਹਨਾਂ ਦਾ ਸੰਬੰਧ ਸਾਡੇ ਸਰੀਰ ਨਾਲ ਹੈ। ਧਰਮ ਅਤੇ ਮੋਖ, ਇਹਦਾ ਸੰਬੰਧ ਸਾਡੀ ਜ਼ਮੀਰ ਦੇ ਨਾਲ ਹੈ। ਗੁਰਮਤ ਦੇ ਚਾਰ ਪਦਾਰਥ ਵੱਖਰੇ ਵੀ ਮੰਨੇ ਨੇ। ਮਹਾਂਪੁਰਖ ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਅਕਸਰ ਦੱਸਦੇ ਸਨ, ਗੁਰਮਤ ਦੇ ਚਾਰ ਪਦਾਰਥ ਇਹ ਹਨ: ਨਾਮ ਪਦਾਰਥ, ਪ੍ਰੇਮ ਪਦਾਰਥ, ਗਿਆਨ ਪਦਾਰਥ ਅਤੇ ਮੁਕਤ ਪਦਾਰਥ। ਇਹ ਗੁਰਮਤ ਦੇ ਚਾਰ ਪਦਾਰਥ ਨੇ। ਪਰ ਹਜ਼ੂਰ ਕਹਿੰਦੇ ਨੇ, ਜੇ ਤੁਸੀਂ ਚਾਰੇ ਪਦਾਰਥ ਲੈਣੇ ਹਨ ਤਾਂ ਹਰ ਕੀ ਸੇਵਾ, ਫਿਰ ਭਾਈ ਵਾਹਿਗੁਰੂ ਦੀ ਸੇਵਾ ਕਰੋ। ਵਾਹਿਗੁਰੂ ਦੀ ਸੇਵਾ ਕੀ ਹੈ? ਹਰ ਸੇਵਾ ਮੈਂ ਪਰਮਨ ਦਾਨ, ਹਰ ਸੇਵਾ ਮੁਖ ਅੰਮ੍ਰਿਤ ਨਾ। ਉਸ ਵਾਹਿਗੁਰੂ ਦਾ ਰਸਨਾ ਤੋਂ ਨਾਮ ਜਪਣਾ ਹੀ ਉਹਦੀ ਸੇਵਾ ਹੈ। ਧੁਰ ਕੀ ਸੇਵਾ ਰਾਮ ਰਵੀਜੈ, ਵਾਹਿਗੁਰੂ ਦਾ ਸਿਮਰਨ ਕਰਨਾ ਹੀ ਉਸਦੀ ਸੇਵਾ ਹੈ। ਜੇ ਤੁਸੀਂ ਚਾਰ ਪਦਾਰਥ ਲੈਣੇ ਹਨ ਤਾਂ ਭਾਈ ਫਿਰ ਵਾਹਿਗੁਰੂ ਦੀ ਸੇਵਾ ਕਰੋ, ਭਾਵ ਨਾਮ ਜਪਿਆ ਕਰੋ। ਪਾਰ ਜਾਤ ਜਪ ਲਖ ਪੇਵਾ, ਹਜ਼ੂਰ ਕਹਿੰਦੇ ਨੇ, ਵਾਹਿਗੁਰੂ ਦਾ ਨਾਮ ਜਪਣਾ ਅਲੱਖ, ਜੋ ਬੁੱਧੀ ਕਰਕੇ ਲਿਖਿਆ ਨਹੀਂ ਜਾਂਦਾ, ਆ ਪੇਵਾ ਜਿਸਦਾ ਕੋਈ ਹੁਣ ਤੱਕ ਭੇਤ ਨਹੀਂ ਜਾਣ ਸਕਿਆ। ਕਿਉਂ ਵਾਹਿਗੁਰੂ ਪਰਮੇਸ਼ਰ ਇੱਕ ਰਹੱਸ ਹੈ। ਉਸ ਦਾ ਭੇਤ ਹੁਣ ਕੋਈ ਨਹੀਂ ਹੁਣ ਤੱਕ ਜਾਣ ਸਕਿਆ। ਹਰ ਕੀ ਗਾਤ ਨਹ ਕੋ ਜਾਣੈ, ਜੋਗੀ ਜਤੀ ਤਪੀ ਪਚ ਹਾਰੇ ਔਰ ਬਹੁ ਲੋਕ ਸਿਆਣੇ। ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦੀ ਅਗਮ ਅਗਾਧ ਗਤੀ ਨੂੰ ਕੋਈ ਵੀ ਨਹੀਂ ਜਾਣ ਸਕਦਾ। ਜੇ ਤੁਸੀਂ ਚਾਰੇ ਪਦਾਰਥ ਲੈਣੇ ਨੇ ਤੇ ਵਾਹਿਗੁਰੂ ਦੀ ਸੇਵਾ ਭਗਤੀ ਕਰੋ, ਪਾਰ ਜਾਤ ਜਪ ਅਲੱਖ ਪੇਵਾ। ਜੇ ਪਾਰ ਜਾਤ ਕਾਲੋ ਬਿਸ਼ ਨੂੰ ਹਾਸਲ ਕਰਨਾ ਚਾਹੁੰਦੇ ਹੋ ਤੇ ਫਿਰ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪੋ। ਸੁਖਮਨੀ ਸਾਹਿਬ ਬਾਣੀ ਵਿੱਚ ਵੀ ਹਜ਼ੂਰ ਨੇ ਲਿਖਿਆ ਹੈ, ਪਾਰ ਜਾਤ ਇਹੋ ਹਰ ਕੋ ਨਾ, ਕਾਮ ਤੇਨ ਹਰ ਹਰ ਗੁਣ ਗਾਮ। ਵਾਹਿਗੁਰੂ ਦਾ ਨਾਮ ਕਾਲੋ ਬਿਰਸ਼ ਹੈ ਤੇ ਵਾਹਿਗੁਰੂ ਦੀ ਸਿਫਤੋ ਸਾਲਾ ਇਹ ਕਾਮ ਤੇਨ ਹੈ। ਹਜ਼ੂਰ ਕਹਿੰਦੇ ਨੇ ਜੇ ਪਾਰ ਜਾਤ ਇਹ ਕਾਲੋ ਬਿਰਸ਼ ਹੈ, ਉਹਦੀ ਤਾਰੀਫ ਇਹ ਹੈ, ਕਹਿੰਦੇ ਨੇ ਕਾਲੋ ਬਿਰਸ਼ ਦੇ ਕੋਲ ਜਦੋਂ ਮਨੁੱਖ ਚਲਿਆ ਜਾਵੇ, ਜੋ ਵੀ ਮਨ ਦੇ ਵਿੱਚ ਇੱਛਾ ਕਰੇ ਉਹ ਪੂਰੀ ਕਰ ਦਿੰਦਾ ਹੈ। ਪਰ ਹਜ਼ੂਰ ਕਹਿੰਦੇ ਵਾਹਿਗੁਰੂ ਦਾ ਨਾਮ ਹੀ ਕਾਲੋ ਬਿਰਸ਼ ਹੈ, ਤੁਸੀਂ ਕੋਈ ਵੀ ਇੱਛਾ ਲੈ ਕੇ ਵਾਹਿਗੁਰੂ ਦਾ ਨਾਮ ਜਪ ਲਵੋ ਤੇ ਤੁਹਾਡੀ ਇੱਛਾ ਪੂਰੀ ਹੋ ਜਾਵੇਗੀ। ਸਭ ਵਡਿਆਈਆਂ ਹਰ ਨਾਮ ਵਿੱਚ, ਹਰ ਗੁਰਮੁਖ ਤੇ ਆਈਐ, ਜੇ ਵਸਤ ਮੰਗੀਐ ਸਾਈ ਪਾਈਐ, ਜੇ ਨਾਮ ਚਿੱਤ ਲਾਈਐ। ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋਹ ਭਾਈ। ਇਹ ਵਾਹਿਗੁਰੂ ਦਾ ਨਾਮ ਇਹ ਅੰਮ੍ਰਿਤ ਦਾ ਖਜ਼ਾਨਾ ਹੈ, ਜੋ ਤੁਸੀਂ ਚਾਹੋਗੇ ਉਹੀ ਕੁਛ ਮਿਲ ਸਕਦਾ ਹੈ। ਸੰਤੋ ਹਰ ਹਰ ਹਰਿਆ ਰੱਦ ਹੋ, ਹਰਿਆ ਰੱਦ ਸਭੋ ਕਿਛ ਪਾਈਐ, ਕਾਰਜ ਸਗਲੇ ਸਦ ਹੋ। ਵੀ ਵਾਹਿਗੁਰੂ ਦਾ ਸਿਮਰਨ ਕਰਕੇ ਸਭ ਕੁਛ ਪ੍ਰਾਪਤ ਹੋ ਜਾਂਦੇ। ਧਰੂ ਭਗਤ ਨੇ ਸਿਮਰਨ ਹੀ ਤਾਂ ਕੀਤਾ ਸੀ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਅਤੇ ਉਸਨੂੰ ਰਾਜ ਵੀ ਮਿਲ ਗਿਆ ਅਤੇ ਅਮਰ ਪਦਵੀ ਵੀ ਪ੍ਰਾਪਤ ਹੋ ਗਈ। ਉਹ ਕਿਹੜੀ ਵਸਤੂ ਜਿਹੜੀ ਨਾਮ ਸਿਮਰਨ ਦੁਆਰਾ ਨਹੀਂ ਪ੍ਰਾਪਤ ਹੁੰਦੀ? ਇਸੇ ਲਈ ਹਜ਼ੂਰ ਕਹਿੰਦੇ ਨੇ, ਭਾਈ ਜੇ ਤੇ ਚਾਰ ਪਦਾਰਥ ਲੈਣੇ ਨੇ, ਵਾਹਿਗੁਰੂ ਦੀ ਸੇਵਾ ਭਗਤੀ ਕਰਿਆ ਕਰੋ, ਜੇ ਕਾਲੋ ਬਿਰਸ਼ ਪ੍ਰਾਪਤ ਕਰਨਾ ਤੇ ਵਾਹਿਗੁਰੂ ਦਾ ਨਾਮ ਜਪੋ। ਵਾਹਿਗੁਰੂ ਦਾ ਨਾਮ ਜਪ ਕੇ ਤੁਹਾਡੀਆਂ ਸਭ ਇੱਛਾ ਪੂਰਨ ਹੋ ਸਕਦੀਆਂ ਹਨ।
ਕਾਮ ਕ੍ਰੋਧ ਕਿਲਵਿਖ ਗੁਰ ਕਟੇ, ਪੂਰਨ ਹੋਈ ਆਸਾ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਾਡੇ ਤੇ ਗੁਰੂ ਨੇ ਮਿਹਰ ਕਰ ਦਿੱਤੀ। ਕਾਮ ਕ੍ਰੋਧ ਕਿਲਵਿਖ ਗੁਰ ਕਟੇ, ਕਾਮ ਤੇ ਕ੍ਰੋਧ, ਕਿਲਵਿਖ ਦਾ ਅਰਥ ਹੈ ਜਿਹੜੇ ਬੱਜਰ ਪਾਪ ਸਨ, ਉਹ ਸਾਰੇ ਸਤਿਗੁਰੂ ਨੇ ਕੱਟ ਦਿੱਤੇ ਨੇ। ਕਿਉਂਕਿ ਕਾਮ ਕ੍ਰੋਧ ਅਤੇ ਪਾਪ ਵਿਕਾਰ ਇਹ ਸਾਨੂੰ ਹਮੇਸ਼ਾ ਲਈ ਵਾਹਿਗੁਰੂ ਤੋਂ ਦੂਰ ਰੱਖਦੇ ਸਨ ਅਤੇ ਸਾਨੂੰ ਵਾਹਿਗੁਰੂ ਤੱਕ ਜਾਣ ਨਹੀਂ ਸੀ ਦਿੰਦੇ। ਪਰ ਹੁਣ ਸਤਿਗੁਰੂ ਨੇ ਕਿਰਪਾ ਕੀਤੀ, ਮੋਹ ਮਲ ਬਵਸ ਕੀਓ, ਕਾਮ ਗੈ ਕੇਸ ਪਛਾੜਿਓ, ਕ੍ਰੋਧ ਖੰਡ ਪ੍ਰਚੰਡ, ਲੋਭ ਅਪਮਾਨ ਸਿਉਂ ਝਾੜਿਓ, ਇਹ ਸਾਰੇ ਵਿਕਾਰਾਂ ਨੂੰ ਗੁਰੂ ਮਹਾਰਾਜ ਨੇ ਨਾਸ਼ ਕਰ ਦਿੱਤਾ ਹੈ। ਪੂਰਨ ਹੋਈ ਆਸਾ ਜੀ, ਉਹ ਪਿਆਰੇ ਜੀ ਹੁਣ ਸਾਡੀ ਆਸਾ ਵੀ ਪੂਰਨ ਹੋ ਗਈ। ਆਸਾ ਕੀ ਸੀ? ਮਿਲ ਜਗਦੀਸ਼, ਵੀ ਵਾਹਿਗੁਰੂ ਦਾ ਮਿਲਾਪ ਹੋ ਜਾਵੇ। ਇਹ ਵਿਕਾਰ ਰੁਕਾਵਟ ਸਨ। ਕਹਿਤ ਕਬੀਰ, ਪੰਚ ਜੋ ਚੂਰੇ, ਤਿੰਨ ਤੇ ਨਾਹੀਂ ਪਰਮ ਪਦ ਦੂਰੇ। ਜਦੋਂ ਗੁਰੂ ਨੇ ਮਿਹਰ ਕੀਤੀ, ਇਹਨਾਂ ਵਿਕਾਰਾਂ ਨੂੰ ਪਾਪਾਂ ਨੂੰ ਨਾਸ਼ ਕਰ ਦਿੱਤਾ ਤੇ ਹੁਣ ਵਾਹਿਗੁਰੂ ਦਾ ਮਿਲਾਪ ਵੀ ਹੋ ਗਿਆ।
ਪੂਰਨ ਭਾਗ ਭਏ ਜਿਸ ਪ੍ਰਾਣੀ, ਸਾਧ ਸੰਗ ਮਿਲੇ ਸਾਰੰਗ ਪਾਣੀ।
ਮਹਾਰਾਜ, ਵਾਹਿਗੁਰੂ ਦਾ ਮਿਲਾਪ ਕਿਵੇਂ ਹੁੰਦਾ ਹੈ? ਤਾਂ ਹਜ਼ੂਰ ਕਹਿੰਦੇ ਨੇ, ਪੂਰਨ ਭਾਗ ਪਏ ਜਿਸ ਪ੍ਰਾਣੀ, ਜਿਸ ਪ੍ਰਾਣੀ, ਜਿਸ ਪ੍ਰਾਣਾਤਾਰੇ ਜੀਵ ਦੇ, ਜਿਸ ਇਨਸਾਨ ਦੇ ਪੂਰਨ ਭਾਗ ਜਾਗਦੇ ਨੇ, ਸਾਧ ਸੰਗ ਮਿਲੇ, ਉਹ ਭਾਈ ਸਾਧ ਸੰਗਤ ਵਿੱਚ ਆ ਕੇ ਮਿਲਦਾ। ਵਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਭ੍ਰਮ ਚੂਟਾਂ ਖਾਵੈ ਹੈ, ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜਾ ਜੀਓ। ਜਿਸ ਮਨੁੱਖ ਦੇ ਪੂਰਨ ਭਾਗ ਜਾਗਦੇ ਨੇ ਤੇ ਉਹਨੂੰ ਸਾਧ ਸੰਗਤ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ, ਤੇ ਜਿਹੜਾ ਮਨੁੱਖ ਸਾਧ ਸੰਗਤ ਵਿੱਚ ਆ ਜਾਂਦਾ ਹੈ ਉਹ ਗੁਰੂ ਵਾਲਾ ਹੋ ਕੇ ਨਾਮ ਦੀ ਕਮਾਈ ਕਰਦਾ। ਫਿਰ ਕੀ ਹੁੰਦਾ? ਮਿਲੇ ਸਾਰੰਗ ਪਾਣੀ, ਗੁਰੂ ਦੀ ਕਿਰਪਾ ਦੁਆਰਾ ਉਸਨੂੰ ਸਾਰੰਗ ਪਾਣੀ ਦਾ ਅਰਥ ਹੈ ਪਰਮੇਸ਼ਰ। ਤੇ ਉਸ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਮਿਲ ਜਾਂਦੇ ਹਨ।
ਨਾਨਕ ਨਾਮ ਵਸਿਆ ਜਿਸ ਅੰਤਰ ਪ੍ਰਵਾਣ ਗ੍ਰਸਤ ਉਦਾਸਾ ਜੀਓ।
ਪੰਜਵੀਂ ਪੰਕਤੀ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਨਾਨਕ ਨਾਮ ਵਸਿਆ ਜਿਸ ਅੰਤਰ, ਜਿਸ ਗੁਰਸਿੱਖ ਮਾਈ ਪਾਈ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵਸ ਗਿਆ, ਪ੍ਰਵਾਨ ਗ੍ਰਸਤ ਉਦਾਸਾ ਜੀਓ, ਵੀ ਜਿਉ ਨੇ ਗ੍ਰਸਤ ਧਰਮ ਧਾਰਨ ਕੀਤਾ ਹੋਇਆ ਹੈ ਉਹ ਵੀ ਉਹਦਾ ਪ੍ਰਵਾਨ ਹੈ, ਤੇ ਜੇ ਉਸਨੇ ਉਦਾਸ ਬੇਹੰਗਮੀ ਠਾਠ ਵਾਲਾ ਜੀਵਨ ਪ੍ਰਾਪਤ ਕੀਤਾ, ਭਾਵ ਕੋਈ ਅਤੀਤ ਸਾਧੂ ਹੈ, ਉਹਦਾ ਸੰਨਿਆਸ ਲਿਆ ਵੀ ਸਫਲ ਹੋ ਜਾਂਦਾ ਹੈ। ਭਾਵ ਅਸਲੀ ਤੇ ਕਾਰਨ ਇਹ ਹੈ ਜੀਵਨ ਸਫਲਤਾ ਦਾ, ਵਾਹਿਗੁਰੂ ਦਾ ਨਾਮ ਹਿਰਦੇ ਵਿੱਚ ਵਸ ਜਾਣਾ। ਜਿਹਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵਸ ਗਿਆ ਵੀ ਉਹਦਾ ਗ੍ਰਸਤ ਜੀਵਨ ਵੀ ਸਫਲ ਹੈ ਅਤੇ ਉਹਦਾ ਬਿਹੰਗਮ ਪੁਣਾ ਅਤੀਤ ਪੁਣਾ ਬਰਖਤ ਪੁਣਾ ਵੀ ਉਸਦਾ ਪ੍ਰਵਾਨ ਹੋ ਜਾਂਦਾ ਹੈ। ਭਾਵ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਸੇ ਆਸ਼ਰਮ ਨੂੰ ਕਿਸੇ ਧਰਮ ਨੂੰ ਮਾੜਾ ਨਹੀਂ ਆਖਿਆ, ਬਲਕਿ ਜਿਸਦੇ ਵਿੱਚ ਵਾਹਿਗੁਰੂ ਦਾ ਨਾਮ ਜਪਿਆ ਜਾਵੇ, ਵਾਹਿਗੁਰੂ ਦੀ ਭਗਤੀ ਕੀਤੀ ਜਾਵੇ ਅਤੇ ਵਾਹਿਗੁਰੂ ਦਾ ਨਾਮ ਹਿਰਦੇ ਵਿੱਚ ਆ ਕੇ ਵਸ ਜਾਵੇ, ਚਾਹੇ ਉਹ ਗ੍ਰਸਤ ਹੈ ਚਾਹੇ ਉਦਾਸ ਧਰਮ ਹੈ, ਦੋਵੇਂ ਸਤਿਗੁਰੂ ਕਹਿੰਦੇ ਨੇ ਪ੍ਰਵਾਨ ਹਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਅੰਮ੍ਰਿਤ ਬਾਣੀ ਦੁਆਰਾ ਅੰਮ੍ਰਿਤਮਈ ਉਪਦੇਸ਼ ਬਖਸ਼ਿਸ਼ ਕੀਤੀ, ਆਪਾਂ ਇਹਨਾਂ ਨੂੰ ਸੁਣਿਆ, ਜੇਹਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।